अमृत बाणी हर हर तेरी सुन सुन होवै परम गत मेरी जलन बुझी शीतल होए मानुआ सतगुर का दर्शन पाए जियो बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे गुरबाणी कह सेवक जन मान प्रतख गुरु निस्तारे जुगो जुग अटल साहिब सतगुरु श्री गुरु ग्रंथ साहिब जी महाराज तेना सतगुरां दी परम पवित्र हजूरी दे अंदर सजे हुए सुंदर दीवान दियां हाजरियां भरदे होए गुरु दी साजी नवाजी गुरु की साध संगत जीओ वाहिगुरु जी का खालसा वाहिगुरु जी की फतेह। सतगुरु दी महान रहमत बख्शिश दा सदका है सजे हुए सुंदर दीवान दे अंदर गुरु चरणा विच सतसंग दे रूप विच जुड़ के एकत्रित होए हां आते गुरु की बाणी दा मनोहर कीर्तन सचखंड श्री हरिमंदर साहिब जी दे हजूरी कीर्तनीए इस गुर अस्थान दे सेवा नभाउण वाले गुरमुख प्यारे भाई बलदेव सिंह जी उन्हां दी रसना तो कीर्तन सरवण कीता उस तो उपरंत दमदमी टकसाल दे सुलझे हुए कीर्तनीए गुरमुख प्यारे भाई साहब भाई हरपाल सिंह जी उन्हां दी रसना द्वारा रस पिहना कीर्तन सरवण करके आनंद माण रहे सन और गुरु की बाणी दा पवित्र उपदेश मन राम नामा जाप हे मेरे मन उस रमे हुए वाहिगुरु परमेश्वर दी याद विच जुड़। दुनिया विच बहुत मनुख ने जेड़े किसे नू उपदेश तो दे सकते ने लेकिन जिंदगी विच ओ अपने आप ते टालन दा यतन नहीं करते। ऐसे बेअंत लोग मिल जाते ने जेड़े किसे नू तो उपदेश दे सकते है उन्हां लोकां दा दित्ता होया उपदेश कोई बहुती काट नहीं करता असर नहीं करता। असर हमेशा उस मनुख दे बचन दा ही करता है जेड़ा किसे नू कहण तो उपदेश देण तो पहलों अपने आप ते ढालदा है भी मैं करदा। जेड़ा किसे नू केवल उपदेश देंदा है उहदे बारे हजूर दे पवित्र बचन ने अवर उपदेसै आप ना करै आवत जावत जन्मै मरै होरना नू उपदेश देना लेकिन आप कमाई तो ओहीणै लोकां नू ज्ञान ध्यान दियां गल्लां सुनावे लेकिन आप ओ उस कमाई मंजिल ते पहुंचण तो रहित होवे। उस बारे दुनिया दे विद्वानां ने आख्या भी औरन को उपदेश बतावत आओ बंध्यो जैसे गढ़ को जूला होरना नू ज्ञान ध्यान ते अपने पल्ले च कुछ भी ना होवे। भगत कबीर साहब जी ने उन्हां लोकां बारे जिक्र करदिया श्लोकां विच वचन फरमाया है जेड़ा मनुख आप कमाई तो हीणा है जिस मनुख ने अपने आप नूं पहलों उपदेश देण तो बिना दूसरियां तक ही केवल उपदेश पहुंचाउण दा यतन कीता है। भगत जी कहिंदे ने उन्हां दे रसना दे निकले हुए वचन इन्ना की अर्थ रखते ने जिवें अपने मूँह चो रेत कढ के किसी के कन्नां च पाई जाइए इहदों वधीक होर कोई फल नहीं। कबीर अवर है कौ उपदेश ते ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਸਤਿਗੁਰਾਂ ਨੇ ਸਾਨੂੰ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਪਦੇਸ਼ ਕਿਰਪਾ ਕਰਕੇ ਬਖਸ਼ਿਆ, ਉਹ ਗਰੀਬ ਨਿਵਾਜ ਨੇ ਉਪਦੇਸ਼ ਦੇਣ ਦੇ ਨਾਲ ਨਾਲ ਸਾਨੂੰ ਪਹਿਲੋਂ ਆਪਣੇ ਮਨ ਤੇ ਢਾਲ ਕੇ ਬਚਨ ਫਰਮਾਏ ਨੇ। ਹੇ ਮੇਰੇ ਮਨਾ, ਉਸ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰ। ਇਹ ਨਹੀਂ ਆਖਿਆ ਵੀ ਤੁਸੀਂ ਕਰੋ, ਸਾਨੂੰ ਕਰਨ ਦੀ ਲੋੜ ਨਹੀਂ, ਇਹ ਗੱਲ ਨਹੀਂ। ਚੌਥੇ ਪਾਤਸ਼ਾਹ ਦੇ ਪਾਵਨ ਸ੍ਰੀ ਮੁਖ ਵਾਕ ਕਈ ਵਾਰ ਆਪਾਂ ਸੁਣੇ ਹੋਣਗੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੇਰੇ ਮਨਾਂ ਜਪ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ, ਜੋ ਸਦਾ ਵਾਸਤੇ ਸਦੀਵ ਕਾਲ ਰਹਿਣ ਵਾਲਾ, ਦੁਨੀਆਂ ਸਾਰੀ ਬਿਨਸਨਹਾਰ ਹੈ। ਇਸ ਬਿਨਸਨਹਾਰੀ ਦੁਨੀਆਂ ਦੀ ਕੀ ਸਿਫਤ ਕਰਨੀ ਹੈ। ਦੁਨੀਆਂ ਨਾ ਸਾ ਲਾਹੇ ਜੋ ਮਰ ਵਾਈ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ। ਉਹ ਅਸਚਰਜ ਸਰੂਪ ਜੋ ਸਦੀਵ ਕਾਲ ਰਹਿਣ ਵਾਲਾ ਪਰਿਪੂਰਨ ਈਸ਼ਵਰ ਨਿਰੰਕਾਰ ਹੈ, ਮੇਰੇ ਸਤਿਗੁਰੂ ਕਹਿੰਦੇ ਨੇ, ਹੇ ਮੇਰੇ ਮਨੋ ਸੋ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ। ਆਪ ਸਤਿਗੁਰੂ ਜੁੜੇ ਤੇ ਸਾਨੂੰ ਜੁੜਨ ਦੀ ਪ੍ਰੇਰਨਾ ਗਰੀਬ ਨਿਵਾਜ ਨੇ ਬਖਸ਼ੀ ਹੈ, ਸਾਨੂੰ ਉਪਦੇਸ਼ ਕਿਰਪਾ ਕਰਕੇ ਬਖਸ਼ਿਆ। ਔਰ ਉੱਤੋਂ ਭਗਤਿਆਂ ਵਿੱਚੋਂ ਚਾਰ ਤਰ੍ਹਾਂ ਦੇ ਭਗਤੇ ਹੁੰਦੇ ਨੇ, ਮੱਧਮ ਭਗਤਾ, ਨੀਚ ਭਗਤਾ, ਕਨਿਸ਼ਟ ਭਗਤਾ, ਉੱਤਮ ਭਗਤਾ। ਉੱਤਮ ਭਗਤਾ ਉਹ ਹੁੰਦਾ ਜਿਹੜਾ ਪਹਿਲੋਂ ਮਨ ਨੂੰ ਉਪਦੇਸ਼ ਦੇ ਕੇ ਕਿਸੇ ਨੂੰ ਉਪਦੇਸ਼ ਦਿੰਦਾ। ਸਤਿਗੁਰੂ ਤਾਂ ਉੱਤਮ ਭਗਤਿਆਂ ਨੂੰ ਉੱਤਮ ਹੋਰ ਭਗਤੇ ਬਣਾਉਣ ਵਾਲੇ ਨੇ। ਗਰੀਬ ਨਿਵਾਜ ਜਿਨ੍ਹਾਂ ਤੁਰਕੀ ਬਾਣੀ ਦੁਆਰਾ ਉਪਦੇਸ਼ ਕਿਰਪਾ ਕਰਕੇ ਗਰੀਬ ਨਿਵਾਜ ਨੇ ਬਖਸ਼ਿਆ, ਉਹ ਸਾਰਾ ਉਪਦੇਸ਼ ਪਹਿਲੋਂ ਆਪਣੇ ਜੀਵਨ ਤੇ ਢਾਲ ਕੇ ਫਿਰ ਉਪਦੇਸ਼ ਸਿੱਖਾਂ ਨੂੰ ਬਖਸ਼ਿਆ ਹੈ। ਆਪ ਕਮਾਈ ਕੀਤੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਇਤਿਹਾਸ ਪੜ੍ਹ ਲਈ ਕਿਸ ਤਰੀਕੇ ਨਾਲ ਗੁਰੂ ਕੀ ਸੇਵਾ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖ ਲਈਏ, 84 ਪਾਠ ਸ੍ਰੀ ਜਪਜੀ ਸਾਹਿਬ ਦੇ ਰੋਜ਼ਾਨਾ ਦਾ ਨਿਤਨੇਮ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੈ। ਔਰ ਸਾਰਾ ਦਿਨ ਲੰਗਰ ਦੀ ਸੇਵਾ, ਸਾਰਾ ਦਿਨ ਸੰਗਤਾਂ ਵਾਸਤੇ ਲੰਗਰ ਵਰਤਾਈ ਜਾਣਾ, ਛਕਾਈ ਜਾਣਾ। ਸੰਗਤ ਨੇ ਲੰਗਰ ਛੱਕ ਕੇ ਰਾਤ ਨੂੰ ਆਰਾਮ ਕਰਨਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੱਡੇ ਵੱਡੇ ਦੇਗੇ ਕੜਾਏ, ਦਾਲਾਂ ਭਾਜੀਆਂ ਸਬਜ਼ੀਆਂ ਵਾਲੇ ਸਾਰੇ ਮਾਂਜ ਕੇ ਸਾਫ਼ ਕਰਕੇ ਮੂਧੇ ਮਾਰਨੇ ਨੇ। ਫਿਰ ਇਹ ਨਹੀਂ ਵੀ ਥੱਕ ਗਏ ਹੈ, ਮੋਢੇ ਉੱਪਰ ਗਾਗਰ ਰੱਖ ਲੈਣੀ ਅਤੇ ਬਿਆਸ ਦਰਿਆ ਨੂੰ ਚੱਲ ਪੈਣਾ। ਔਰ ਇਤਿਹਾਸ ਇਹ ਗੱਲ ਕਹਿੰਦਾ ਵੀ ਜਿੱਥੋਂ ਤੱਕ ਖਡੂਰ ਸਾਹਿਬ ਦੀਆਂ ਉੱਚੀਆਂ ਅਟਾਰੀਆਂ ਨਜ਼ਰ ਆਉਂਦੀਆਂ ਰਹੀਆਂ, ਮੇਰੇ ਸਤਿਗੁਰੂ ਪਿੱਠ ਵੀ ਨਾ ਕਰਦੇ, ਇੱਥੇ ਧੰਨ ਗੁਰੂ ਅੰਗਦ ਸਾਹਿਬ ਦਾ ਨਿਵਾਸ ਹੈ, ਮੇਰੇ ਸਤਿਗੁਰਾਂ ਵੱਲ ਕਦੇ ਕੰਡ ਨਾ ਹੋ ਜਾਵੇ, ਪਿੱਠ ਨਾ ਹੋ ਜਾਵੇ। ਇੰਨਾ ਸਤਿਕਾਰ ਮਾਣ ਸਤਿਗੁਰੂ ਦੇ ਪ੍ਰਤੀ। ਔਰ ਪਿਛਲ ਪੈਰੀ ਜਾਇਆ ਕਰਦੇ ਬਿਆਸ ਦਰਿਆ ਤੋਂ ਸਵਾ ਪੈਰ ਦੇ ਤੜਕੇ ਤੱਕ ਗਾਗਰ ਜਲ ਦੀ ਭਰ ਕੇ ਲਿਆ ਕੇ ਧੰਨ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਣਾ। ਔਰ ਮਹਾਨ ਐਸੀ ਮਿਹਨਤ ਮੁਸ਼ਕਤ, ਫਿਰ ਕੋਈ 2-4 ਦਿਨ ਦਾ ਸਿਲਸਿਲਾ ਨਹੀਂ, 12 ਸਾਲ ਮਹਾਨ ਸੇਵਾ। ਮੀਂਹ ਜਾਵੇ ਹਨੇਰੀ ਜਾਵੇ, ਤੇ 84 ਪਾਠ ਰੋਜ਼ਾਨਾ ਨਿਤਨੇਮ ਦੇ ਜਪਜੀ ਸਾਹਿਬ ਦੇ ਕਰਨੇ ਨੇ। ਸਾਰਾ ਦਿਨ ਵਾਹਿਗੁਰੂ ਮੰਤਰ, ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ, ਵਾਹਿਗੁਰੂ ਪਰਮੇਸ਼ਰ ਦੀ ਯਾਦ ਤੇ ਗੁਰੂ ਕੀ ਸੇਵਾ ਚ ਤਤਪਰ। ਸੋ ਐਸਾ ਕਾਲ ਕਮਾਈ ਵਾਲਾ ਜੀਵਨ ਗੁਰੂ ਅਮਰਦਾਸ ਮਹਾਰਾਜ ਦਾ। ਔਰ ਉਹਨਾਂ ਸਤਿਗੁਰਾਂ ਨੇ ਸਾਨੂੰ ਤੁਰਕੀ ਬਾਣੀ ਵਿੱਚ ਉਪਦੇਸ਼ ਬਖਸ਼ਿਆ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਸੇਵਾ ਕਰਨ ਦੀ ਸਾਨੂੰ ਯੁਗਤੀ ਆਪ ਕਰਕੇ ਵਿਖਾਈ ਤੇ ਕਰਨ ਦੀ ਪ੍ਰੇਰਨਾ ਦਿੱਤੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਗੁਰਸਿੱਖਾਂ ਦੀ ਸੇਵਾ ਕਰਦੇ ਰਹੇ, ਪਿਪਲੀ ਸਾਹਿਬ ਵਾਲਾ ਪਵਿੱਤਰ ਬਣਿਆ ਹੋਇਆ ਅਸਥਾਨ ਅੱਜ ਵੀ ਯਾਦ ਦੁਹਰਾਉਂਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਸਾਰੀ ਰਾਤ ਸੰਗਤਾਂ ਦੀ ਮੁੱਠੀ ਚਾਪੀ ਕਰਦੇ ਰਹਿ, ਸਾਡੇ ਮਾਤ ਗੰਗਾ ਜੀ ਸਾਰੀ ਰਾਤ ਸੰਗਤਾਂ ਨੂੰ ਪੱਖੇ ਦੀ ਸੇਵਾ ਕਰਦੇ ਰਹਿ। ਮਹਾਨ ਸੇਵਾ ਤੇ ਸਿਮਰਨ ਕਰਨਾ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵੀ ਜੁੜਨਾ, ਪਹਿਲੋ ਕਰਕੇ ਕਮਾਈ, ਫਿਰ ਸਾਨੂੰ ਉਪਦੇਸ਼ ਦਿੱਤਾ ਵੀ ਗੁਰੂ ਕੇ ਪਿਆਰਿਓ ਤੁਹਾਡੇ ਵਾਸਤੇ ਵੀ ਹੁਕਮ ਹੈ ਵੀ ਤੁਸੀਂ ਵੀ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੋ, ਉਸ ਨਿਰੰਕਾਰ ਦਾ ਸਿਮਰਨ ਕਰੋ। ਕਿਸ ਤਰੀਕੇ ਦਾ ਕਰਨਾ? ਗੁਰੂ ਕੋਲੋਂ ਜੁਗਤੀ ਪੁੱਛਣੀ ਹੈ। ਪਹਿਲਾ ਸ਼ਬਦ ਗੁਰਮੁਖ ਪਿਆਰੇ ਆਪਾਂ ਨੂੰ ਸਰਵਣ ਕਰਵਾ ਗਏ ਨੇ ਭਗਤ ਧਰੂ ਜੀ ਦਾ। ਕਿਸ ਤਰੀਕੇ ਨਾਲ ਸਿੱਖ ਨੇ ਸਿਮਰਨ ਕਰਨਾ, ਵਾਹਿਗੁਰੂ ਦੀ ਯਾਦ ਵਿੱਚ ਕਿਵੇਂ ਜੁੜਨਾ ਹੈ? ਕੋਈ ਕੰਮ ਪਹਿਲੀ ਵਾਰ ਜ਼ਿੰਦਗੀ ਵਿੱਚ ਕਰਨਾ ਹੋਵੇ ਤਾਂ ਕਿਸੇ ਨਾ ਕਿਸੇ ਤੋਂ ਸਿੱਖਣਾ ਪੈਂਦਾ। ਇੱਕ ਦੂਸਰੇ ਵੱਲ ਵੇਖ ਕੇ ਕੰਮ ਕੀਤਾ ਜਾ ਸਕਦਾ, ਕਿਸੇ ਤੋਂ ਪ੍ਰੇਰਨਾ ਲੈ ਕੇ ਕੀਤਾ ਜਾ ਸਕਦਾ। ਔਰ ਸਤਿਗੁਰਾਂ ਨੂੰ ਪੁੱਛ ਕੇ ਗਰੀਬ ਨਿਵਾਜ਼ ਅਸੀਂ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਨਿਰੰਕਾਰ ਦੀ ਯਾਦ ਵਿੱਚ ਜੁੜਨਾ ਹੈ, ਸਾਨੂੰ ਦੱਸੋ ਵੀ ਅਸੀਂ ਕਿਸ ਮਨੁੱਖ ਤੋਂ ਪ੍ਰੇਰਨਾ ਲਈਏ। ਕਿਸੇ ਬਿਰਧ ਨੂੰ, 80-90 ਸਾਲ ਦੇ ਬਜ਼ੁਰਗ ਨੂੰ ਪੁੱਛੀਏ ਜਿਹੜਾ ਜ਼ਿੰਦਗੀ ਦਾ ਤਜਰਬਾ ਹੋਵੇ ਵੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਿਵੇਂ ਕਰੀਦਾ, ਮਾਲਾ ਕਿਵੇਂ ਫੇਰੀਦੀ ਹੈ। ਸਤਿਗੁਰੂ ਕਹਿੰਦੇ ਨੇ ਕੋਈ ਲੋੜ ਨਹੀਂ ਪੁੱਛਣ ਦੇ। ਕਿਸੇ ਨੌਜਵਾਨ ਨੂੰ ਕਿਸੇ ਇਸੇ ਤਰ੍ਹਾਂ, ਜਵਾਨ ਜਿਹੜਾ ਹੈ ਉਸ ਨੂੰ ਪੁੱਛ ਲਵਾਂਗੇ, ਜਵਾਨੀ ਦਾ ਜਿਹਦੇ ਕੋਲ ਬਲ ਹੈ, ਤੂੰ ਦੱਸ ਭਾਈ ਪਰਮੇਸ਼ਰ ਦਾ ਸਿਮਰਨ ਕਿਵੇਂ ਕੀਤਾ ਜਾ ਸਕਦਾ। ਸਤਿਗੁਰੂ ਕਹਿੰਦੇ ਕੋਈ ਲੋੜ ਨਹੀਂ ਪੁੱਛਣ ਦੇ। ਫਿਰ ਸਤਿਗੁਰੂ ਸਿਮਰਨ ਕਰਨ ਵਾਸਤੇ ਆਪ ਜੀ ਕਹਿੰਦੇ ਹੋ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੋ। ਫਿਰ ਜੁੜਨ ਵਾਸਤੇ ਕਿਸੇ ਨਾ ਕਿਸੇ ਮਹਾਂਪੁਰਖ ਤੋਂ ਸਿੱਖਿਆ ਤਾਂ ਲੈਣੀ ਪਵੇਗੀ, ਜਿਹਨੇ ਜ਼ਿੰਦਗੀ ਹੰਡਾਈ ਹੈ, ਜਿਹੜਾ ਇਸ ਰਸਤੇ ਤੇ ਮਾਰਗ ਤੇ ਚੱਲਿਆ, ਉਹਦੀ ਜ਼ਿੰਦਗੀ ਤੋਂ ਸਾਨੂੰ ਪ੍ਰੇਰਣਾ ਸਰੋਤ ਬਣਨਾ ਪਵੇਗਾ, ਪਤਾ ਲੈਣਾ ਪਵੇਗਾ। ਪਰ ਸਤਿਗੁਰੂ ਤੁਸੀਂ ਦੱਸੋ ਫਿਰ ਕਿਹਨੂੰ ਪੁੱਛੀਏ? ਭਗਤ ਰਸਨਾ ਦਾ ਪਵਿੱਤਰ ਵਚਨ ਹੈ, ਧੰਨ ਮੇਰੇ ਸਤਿਗੁਰੂ ਗਰੀਬ ਨਿਵਾਜ਼ ਗੁਰੂ ਗ੍ਰੰਥ ਸਾਹਿਬ ਉਪਦੇਸ਼ ਦਿੰਦੇ ਨੇ ਸਿੱਖਾਂ ਜੀ ਪੁੱਛਣਾ ਚਾਹੁੰਦੇ ਨੇ ਸਾਡੇ ਕੋਲੋਂ ਵੀ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਕਿਵੇਂ ਜੁੜੀਏ। ਕਿਸੇ ਜਵਾਨ ਨੂੰ ਪੁੱਛੀਏ, ਕਿਸੇ ਬਜ਼ੁਰਗ ਨੂੰ ਪੁੱਛੀਏ ਤਾਂ ਹਜ਼ੂਰ ਕਹਿੰਦੇ ਕਿਸੇ ਨੂੰ ਹੋਰ ਨੂੰ ਪੁੱਛਣ ਦੀ ਲੋੜ ਨਹੀਂ। ਜੇ ਪੁੱਛਣਾ ਚਾਹੁੰਦਾ ਤਾਂ ਫਿਰ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਨੇ ਜਪਿਆ ਨਾ, ਪਾਂਚ ਬਰਖ ਕੋ ਅਨਾਥ ਧਰੂ ਬਾਰਿਕ, ਹਰ ਸਿਮਰਤ ਅਮਰੇ ਅਟਾਰੇ। ਪੰਜ ਸਾਲ ਦਾ ਧਰੂ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਉਸ ਦੀ ਯਾਦ ਵੀ ਜੁੜ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਭਗਤ ਜਨ, ਪੰਜ ਸਾਲ ਦੀ ਉਮਰ, ਜਿਹਨੇ ਬਚਪਨ ਹੀ ਗੁਰੂ ਦੇ ਲੇਖੇ ਲਾ ਤਾ, ਬਚਪਨ ਹੀ ਨਿਰੰਕਾਰ ਦੇ ਲੇਖੇ ਲਾ ਦਿੱਤਾ, ਐਸਾ ਭਗਤ ਜਨ ਭਗਤ ਧਰੂ। ਉਸ ਦਾ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਇਤਿਹਾਸ ਵਰਣਨ ਕੀਤਾ ਹੈ, ਬਾਣੀ ਵਿੱਚ ਫਰਮਾਇਆ, ਉਹ ਗੁਰਮੁਖ ਪਿਆਰੇ ਆਪਾਂ ਨੂੰ ਸਰਵਣ ਕਰਵਾ ਰਹੇ ਸਨ। ਉਤਾਨਪਦ ਰਾਜਾ ਪਿਤਾ ਬਾਹਰੋਂ ਆਇਆ, ਪੰਜ ਸਾਲ ਦਾ ਬੱਚਾ ਦੌੜ ਕੇ ਭੱਜ ਕੇ ਆਪਣੇ ਪਿਤਾ ਦੀ ਝੋਲੀ ਵਿੱਚ ਗੋਦ ਵਿੱਚ ਜਾ ਬੈਠਾ। ਮਤਰੇਈ ਮਾਂ ਨੇ ਵੇਖਿਆ, ਉਸਨੇ ਬਾਂਹ ਤੋਂ ਹਲੂਣ ਕੇ ਗੋਦ ਵਿੱਚੋਂ ਬਾਹਰ ਕੱਢ ਦਿੱਤਾ, ਮੂੰਹ ਤੇ ਚਪੇੜਾਂ ਕੱਢ ਮਾਰੀਆਂ। ਜੇ ਇਸ ਪਿਤਾ ਦੀ ਗੋਦ ਵਿੱਚ ਵਾਰਸ ਬਣਨਾ ਚਾਹੁੰਦਾ ਹੈ, ਗੋਦ 'ਚ ਬੈਠਣ ਦਾ ਹੱਕ ਵੇਖ ਰੱਖਣਾ ਚਾਹੁੰਦਾ ਹੈ, ਤੈਨੂੰ ਮੇਰੇ ਪੇਟੋਂ ਜਨਮ ਲੈਣਾ ਚਾਹੀਦਾ ਸੀ। ਤੂੰ ਮਤਰੇਈ ਦਾ ਪੁੱਤਰ ਹੈ, ਤੈਨੂੰ ਕੀ ਹੱਕ ਹੈ ਪਿਤਾ ਦੀ ਗੋਦ ਵਿੱਚ ਬੈਠੇ? ਚਪੇੜਾਂ ਮਤਰੇਈ ਮਾਂ ਨੇ ਮਾਰੀਆਂ ਤੇ ਡੁਸਕਦਾ ਹੋਇਆ ਆਪਣੀ ਮਾਂ ਕੋਲ ਜਾ ਪਹੁੰਚਿਆ। ਜਾ ਕੇ ਸਵਾਲ ਕੀਤਾ, ਮਾਂ ਕੀ ਕਾਰਨ ਹੈ, ਮੈਨੂੰ ਕਿਉਂ ਚਪੇੜਾਂ ਵੱਜੀਆਂ, ਇਹਦਾ ਕੀ ਕਾਰਨ ਹੈ? ਕੀ ਮਾਂ ਤੂੰ ਮੇਰੇ ਪਿਤਾ ਰਾਜੇ ਉਤਾਨਪਾ ਦੇ ਨਾਲ ਵਿਆਹੀ ਆਈ ਸੀ ਕਿ ਗੋਲੀ ਬਣ ਕੇ ਆਈ ਸੀ? ਜੇ ਵਿਆਹੀ ਆਈ ਹੈ ਤਾਂ ਫਿਰ ਮੈਨੂੰ ਵੀ ਓਨਾ ਹੱਕ ਹੈ। ਆਖਿਆ, ਪੁੱਤਰ ਮੈਂ ਆਈ ਤਾਂ ਵਿਆਹੀ ਸਾਂ, ਤੇਰੇ ਨਾਨੇ ਰਾਜੇ ਦੀ ਧੀ ਹਾਂ, ਤੇਰੇ ਪਿਤਾ ਰਾਜੇ ਨਾਲ ਵਿਆਹੀ ਆਈ ਸਾਂ, ਪਰ ਰਾਜੇ ਦਾ ਛੋਟੀ ਰਾਣੀ ਨਾਲ ਬਹੁਤਾ ਹਿੱਤ ਹੋਣ ਦੇ ਕਾਰਨ ਅੱਜ ਮੈਂ ਗੁਲਾਮਾਂ ਵਾਲੀ ਜ਼ਿੰਦਗੀ ਬਸਰ ਕਰ ਰਹੀ ਹਾਂ। ਮੈਂ ਤੇਰੇ ਨਾਨੇ ਰਾਜੇ ਦੀ ਧੀ, ਤੇਰੇ ਪਿਤਾ ਰਾਜੇ ਨਾਲ ਵਿਆਹੀ ਆਈ ਸੀ। ਮਾਂ ਮੈਨੂੰ ਚਪੇੜਾਂ ਕਿਉਂ ਵੱਜੀਆਂ, ਚਪੇੜਾਂ ਦਾ ਕੀ ਕਾਰਨ ਹੈ? ਸਿਆਣੀ ਮਾਂ, ਦੁਨੀਆਂ 'ਚ 2.5 ਮਾਵਾਂ, 3.5 ਮਾਵਾਂ ਵੀ ਕਈਆਂ ਵਿਦਵਾਨਾਂ ਨੇ ਮੰਨੀਆਂ ਨੇ, ਉਹਨਾਂ 'ਚ ਧਰੂ ਦੀ ਮਾਂ ਨੂੰ ਵੀ ਉਹ ਸਤਿਕਾਰ ਸਭ ਤੋਂ ਪਹਿਲੇ ਦਰਜੇ ਦਾ ਮਿਲਿਆ ਜਿਹੜਾ ਅਸਲੀਅਤ ਵਿੱਚ ਵਿਦਵਾਨਾਂ ਨੇ ਮਾਵਾਂ ਨੂੰ ਦਿੱਤਾ ਹੈ। ਉਹ ਸਤਿਕਾਰ ਮਾਣ ਧਰੂ ਦੀ ਮਾਂ ਨੂੰ ਮਿਲਿਆ। ਉਸ ਮਾਂ ਨੇ ਸਿੱਖਿਆ ਦਿੱਤੀ, ਪੁੱਤਰ ਚਪੇੜਾਂ ਦਾ ਕਾਰਨ ਇਹ ਹੈ ਜਿਹੜੇ ਲੋਕ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਉਹਨਾਂ ਲੋਕਾਂ ਨੂੰ ਪੈਰ ਪੈਰ 'ਤੇ ਠੋਕਰਾਂ ਖਾਣੀਆਂ ਪੈਂਦੀਆਂ ਨੇ। ਜੇ ਇਸ ਮਾਰ ਤੋਂ ਬਚਣਾ ਚਾਹੁੰਦਾ ਤਾਂ ਪੁੱਤਰ ਫਿਰ ਨਿਰੰਕਾਰ ਦੀ ਬੰਦਗੀ ਕਰ, ਪਰਮੇਸ਼ਰ ਦਾ ਸਿਮਰਨ ਕਰ, ਉਸ ਨਿਰੰਕਾਰ ਦੀ ਯਾਦ ਵਿੱਚ ਤੈਨੂੰ ਜੁੜਨਾ ਚਾਹੀਦਾ ਜਿਹਦੇ ਬੰਦਗੀ ਕਰਨ ਦੇ ਨਾਲ ਦੁਸ਼ਮਣ ਜਿਹੜੇ ਨੇ ਉਹ ਵੀ ਆਪਣੇ ਬਣ ਜਾਂਦੇ ਨੇ, ਆਪਣੇ ਤਾਂ ਹੈ ਹੀ, ਆਪਣੇ ਵੈਰ ਭਾਵ ਰੱਖਣ ਵਾਲੇ ਵੀ ਆਪਣੇ ਹੋ ਜਾਂਦੇ ਨੇ। ਜਿਹੜਾ ਵੈਰੀਆਂ ਨੂੰ ਵੀ ਮਿੱਤਰ ਬਣਾ ਦੇਵੇ ਉਹ ਨਿਰੰਕਾਰ ਦਾ ਸਿਮਰਨ ਹੈ ਪੁੱਤਰ। ਉਸ ਨਿਰੰਕਾਰ ਦੀ ਯਾਦ ਵਿੱਚ ਜੁੜ ਕੇ ਸਿਮਰਨ ਭਗਤੀ ਕਰਨੀ ਚਾਹੀਦੀ ਹੈ। ਬੱਚੇ ਦਾ ਜੀਵਨ ਕੋਰੀ ਸਲੇਟ ਵਰਗਾ ਹੁੰਦਾ ਹੈ। ਸਿਆਣੇ ਲੋਕਾਂ ਦਾ ਕਥਨ ਹੈ ਬੱਚੇ ਦਾ ਮੁੱਢਲਾ ਮਾਸਟਰ ਮਾਂ ਹੁੰਦੀ ਹੈ। ਮਾਂ ਚਾਹੇ ਬੱਚੇ ਨੂੰ ਸੰਤ ਬਣਾ ਲਵੇ, ਸਾਧ ਬਣਾ ਲਵੇ, ਮਾਂ ਚਾਹੇ ਬੱਚੇ ਨੂੰ ਚੋਰ ਬਣਾ ਲਵੇ, 10 ਨੰਬਰੀਆ ਗੁੰਡਾ ਬਦਮਾਸ਼ ਬਣਾ ਲਵੇ, ਇਹ ਮਾਂ ਨੇ ਵੇਖਣਾ ਕਿ ਕਿਹੋ ਜਿਹੀ ਬੱਚੇ ਨੂੰ ਪ੍ਰੇਰਣਾ ਦੇਣੀ ਹੈ। ਇਹ ਮਾਂ ਦਾ ਕਰਮ ਹੈ। ਮੁੱਢਲਾ ਟੀਚਰ ਮਾਸਟਰ ਜਿਹੜਾ ਨਾ ਉਹ ਮਾਂ ਮੰਨੀ ਹੋਈ ਹੈ। ਮਾਂ ਨੇ ਸਿੱਖਿਆ ਦਿੱਤੀ, ਪੁੱਤਰ ਵਾਹਿਗੁਰੂ ਨਿਰੰਕਾਰ ਦੀ ਬੰਦਗੀ ਕਰ। ਅਜੇ ਆ 5 ਸਾਲ ਦੇ ਬੱਚੇ ਦੇ ਮਨ 'ਤੇ ਅਸਰ ਹੋਇਆ, ਆਖਿਆ ਚੰਗਾ ਮਾਂ ਹੁਣ ਮੈਂ ਨਿਰੰਕਾਰ ਦੀ ਬੰਦਗੀ ਵਾਸਤੇ ਜੰਗਲ ਨੂੰ ਜਾਵਾਂਗਾ। ਤੁਰ ਪਿਆ, ਅੱਗੋਂ ਨਾਰਦ ਮੁਨੀ ਮਿਲ ਪਿਆ। ਉਸਨੇ ਆਖਿਆ ਤੂੰ ਕਿੱਧਰ ਜਾ ਰਿਹਾ? ਕਹਿਣ ਲੱਗੇ ਨਿਰੰਕਾਰ ਦਾ ਸਿਮਰਨ ਕਰਨ ਵਾਸਤੇ ਜਾ ਰਿਹਾ। ਆਖਿਆ ਤੇਰੇ ਵਰਗੇ ਬਾਲਕ ਵਾਸਤੇ 5 ਸਾਲ ਦੀ ਤੇਰੀ ਉਮਰ ਹੈ, ਜੰਗਲ ਦੇ ਸ਼ੇਰ ਬਘੇੜੇ ਖਾ ਜਾਣਗੇ, ਕਿੱਥੇ ਰਵੇਂਗਾ ਵਾਪਸ ਮੁੜਿਆ? ਆਖਿਆ ਨਾਰਦ ਜੀ, ਤੁਸੀਂ ਮੁਨੀ ਸੀ ਅਤੇ ਤੁਸੀਂ ਮੇਰੀ ਹੌਂਸਲਾ ਅਫਜਾਈ ਕਰਨੀ ਸੀ, ਤੁਸੀਂ ਮੇਰਾ ਹੌਂਸਲਾ ਡੇਗ ਰਹੇ ਹੋ, ਇਹ ਗੱਲ ਨਹੀਂ। ਤੁਹਾਨੂੰ ਮੈਨੂੰ ਦਲੇਰੀ ਦੇਣੀ ਚਾਹੀਦੀ ਸੀ, ਹੌਂਸਲਾ ਦੇਣਾ ਚਾਹੀਦਾ ਸੀ, ਮੈਂ ਵਾਪਸ ਨਹੀਂ ਮੁੜਾਂਗਾ, ਉਪਦੇਸ਼ ਦਿਓ। ਨਾਰਦ ਮੁਨੀ ਨੇ ਉਪਦੇਸ਼ ਦਿੱਤਾ, ਧਰੂ ਅੱਗੇ ਚਲਾ ਗਿਆ। ਪਿੱਛੋਂ ਉਤਾਨਪਦ ਰਾਜੇ ਨੇ ਸੁਨੇਹਾ ਭੇਜ ਦਿੱਤਾ, ਧਰੂ ਪੁੱਤਰ ਜੇ ਤੂੰ ਵਾਪਸ ਮੁੜ ਆਵੇਂ ਤਾਂ ਮੈਂ ਅੱਧਾ ਰਾਜ ਤੈਨੂੰ ਦੇ ਦਿੰਦਾ, ਅੱਧਾ ਤੇਰੇ ਦੂਸਰੇ ਭਰਾ ਛੋਟੇ ਨੂੰ ਮਤਰੇ ਨੂੰ ਦੇ ਦਿੰਦਾ, ਤੂੰ ਵਾਪਸ ਮੁੜਿਆ। ਹੈਰਾਨ ਹੋਇਆ, ਅਜੇ ਮੈਂ ਬੰਦਗੀ ਕਰਨ ਜਾ ਰਿਹਾ ਹਾਂ, ਅੱਧਾ ਰਾਜ ਮੈਨੂੰ ਹੁਣੇ ਮਿਲਦਾ। ਉਸ ਨਿਰੰਕਾਰ ਦੀ ਬੰਦਗੀ ਹੁਣ ਕਰਨ ਤੋਂ ਉਹਦੇ ਦਰਸ਼ਨ ਕੀਤੇ ਬਗੈਰ ਨਹੀਂ ਵਾਪਸ ਮੁੜਨਾ, ਹੁਣ ਬੰਦਗੀ ਕਰਕੇ ਮੁੜਾਂਗਾ, ਉਹਦੀ ਪ੍ਰਾਪਤੀ ਕਰਕੇ ਮੁੜਾਂਗਾ, ਜਿਹਦੇ ਅਜੇ ਤੁਰਿਆ ਹੀ ਹੈ ਜਿਸ ਰਸਤੇ 'ਤੇ ਮੈਨੂੰ ਅੱਧਾ ਰਾਜ ਮਿਲਦਾ, ਹੁਣ ਅੱਧਾ ਨਹੀਂ ਸਾਰਾ ਹੀ ਲੈਣਾ। ਐਸਾ ਖਿਆਲ ਲੈ ਕੇ ਜਦੋਂ ਤੁਰ ਪਿਆ, ਕੋਈ ਸਮੇਂ ਅੰਦਰ ਨਿਰੰਕਾਰ ਦੀ ਰਹਿਮਤ ਹੋਈ, ਦਰਸ਼ਨ ਹੋਏ। ਆਖਿਆ ਧਰੂ ਹੁਣ ਤੇਰੀ ਕੀ ਇੱਛਾ ਦੱਸ? ਆਖਿਆ ਇੱਛਾ ਤਾਂ ਸੀ, ਪਰ ਜਦੋਂ ਤੁਹਾਡੇ ਦਰਸ਼ਨ ਦੀਦਾਰ ਹੋ ਗਿਆ, ਹੁਣ ਇੱਛਾ ਰਹੀ ਕੋਈ ਨਹੀਂ, ਹੁਣ ਇੱਛਾ ਕੋਈ ਨਹੀਂ, ਸਭ ਇੱਛਾ ਖਤਮ ਹੋ ਗਈਆਂ। ਆਖਿਆ ਇਹ ਗੱਲ ਨਹੀਂ, ਤੂੰ ਇਹ ਮਨ ਬਣਾ ਕੇ ਤੁਰਿਆ ਸੀ ਔਰ ਰਾਜ ਦੀ ਇੱਛਾ ਲੈ ਕੇ ਬੰਦਗੀ ਕਰਨ ਵਾਸਤੇ ਤੁਰਿਆ ਸੈਂ, ਤੈਨੂੰ ਦੁਨੀਆਂ ਦਾ ਰਾਜ ਵੀ ਅਤੇ ਤੈਨੂੰ ਅਮਰ ਪਦਵੀ ਵੀ ਪ੍ਰਾਪਤ ਹੋਵੇਗੀ। 36,000 ਵਰਾ ਮੁਲਕ ਦਾ ਰਾਜ ਉਸ ਧਰੂ ਭਗਤ ਨੇ ਕੀਤਾ ਔਰ ਅਮਰ ਪਦਵੀ ਉਸ ਨੂੰ ਪ੍ਰਾਪਤ ਹੋਈ। 5 ਵਰਖ ਕੋ ਅਨਾਦ ਧਰੂ ਬਾਰਕ ਹਰ ਸਿਮਰਤ ਅਮਰ ਅਟਾਰ, ਅਮਰ ਹੋ ਗਿਆ ਭਗਤ ਜਨ, ਉਹ ਗੁਰੂ ਕਾ ਪਿਆਰਾ। ਉਸ ਦੀ ਭਗਤ ਰਤਨਾਵਲੀ ਜਿਹੜੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ, ਪਹਿਲੇ ਇਤਿਹਾਸ ਭਾਈ ਉਸ ਧਰੂ ਭਗਤ ਦਾ ਭਾਈ ਗੁਰਦਾਸ ਸਾਹਿਬ ਜੀ ਨੇ ਵਰਣਨ ਕੀਤਾ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੁੱਡਹੁ ਲਿਕਾ ਮਾਂ ਪੁੱਛੇ, ਦੁਸਕਦਾ ਹੋਇਆ ਆਪਣੀ ਮਾਂ ਨੂੰ ਜਾ ਕੇ ਪੁੱਛਦਾ, ਮਾਂ ਤੂੰ ਸਵਾਣੀ ਹੈ ਕਿ ਸਰੀਤਾ, ਤੂੰ ਰਾਣੀ ਸੀ ਕਿ ਸਰੀਤਾ, ਗੋਲੀ ਬਣ ਕੇ ਮੇਰੇ ਪਿਤਾ ਨਾਲ ਆਈ ਸੀ। ਆਖਿਆ ਪੁੱਤਰ ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿਸ ਉੱਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ, ਕਿਸ ਉੱਦਮ ਉਪਰਾਲੇ ਕਰਕੇ ਰਾਜ ਮਿਲੇ ਤੇ ਦੁਸ਼ਮਣ ਕਿਵੇਂ ਮਿੱਤਰ ਬਣ ਸਕਣ। ਆਖਿਆ ਪੁੱਤਰ ਪਰਮੇਸ਼ਰ ਆਰਾਧੀਐ, ਜਿੰਦੂ ਹੋਈਐ ਪਤਿਤ ਪੁਨੀਤੈ। ਫਿਰ ਬਾਹਰ ਚੱਲਿਆ ਕਰਨ ਤਾਪ, ਮਨ ਵੈਰਾਗੀ ਹੋਏ ਅਤੀਤ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ ਪਿਛੋਂ ਰਾਜੇ ਸੱਦਿਆ ਅਬ ਚੱਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਹਾਰੇ ਜਾਂਦੇ ਸੰਸਾਰ ਨੂੰ ਗੁਰਮੁਖਾਂ ਨੇ ਜਿੱਤਿਆ ਬੰਦਗੀ ਕਰਨ ਵਾਲਿਆਂ ਨੇ ਜਿੱਤਿਆ ਸਤਿਗੁਰੂ ਗੁਰਬਾਣੀ ਦੇ ਅੰਦਰ ਜਪਜੀ ਸਾਹਿਬ ਦਾ ਪਾਠ ਭਾਗਾਂ ਵਾਲੇ ਕਰਦੇ ਹੋਵਾਂਗੇ ਸਤਿਗੁਰੂ ਕਹਿੰਦੇ ਨੇ ਜਿਹਨੇ ਮਨ ਜਿੱਤ ਲਿਆ ਸਮਝ ਲਓ ਮੈਂ ਜਗਤ ਹੀ ਜਿੱਤ ਲਿਆ ਅਤੇ ਜਿਹੜਾ ਮਨ ਨਹੀਂ ਜਿੱਤ ਸਕਿਆ ਉਹਨੇ ਕਿਸੇ ਨੂੰ ਵੀ ਨਹੀਂ ਜਿੱਤਿਆ ਉਹਦੇ ਸਾਰੇ ਦੁਸ਼ਮਣ ਜਿਉਂਦੇ ਨੇ ਮਨ ਜੀਤੈ ਜਗ ਜੀਤ ਜਿਹਨੇ ਮਨ ਜਿੱਤ ਲਿਆ ਉਹਨੇ ਜਗਤ ਨੂੰ ਜਿੱਤ ਲਿਆ ਭਰਥਰੀ ਜੀ ਨੇ ਵਿਰਾਗ ਸ਼ਤਕ ਵਿੱਚ ਬਚਨ ਲਿਖਿਆ ਹੈ ਮਨ ਰਿਪ ਜੀਤਾ ਸਭ ਰਿਪ ਜੀਤੇ ਮਨ ਹੀ ਮਨੁੱਖ ਦਾ ਇੱਕ ਰਿਪ ਦੁਸ਼ਮਣ ਹੈ ਜੇ ਇਹਦਾ ਮਨ ਦੁਸ਼ਮਣ ਜਿਉਂਦਾ ਹੈ ਨਾ ਸਮਝ ਲਓ ਸਾਰੇ ਦੁਸ਼ਮਣ ਜਿਉਂਦੇ ਨੇ ਜਿਸ ਮਨੁੱਖ ਨੇ ਮਨ ਦੁਸ਼ਮਣ ਨੂੰ ਮਾਰ ਲਿਆ ਫਤਿਹ ਯਾਬੀ ਹਾਸਲ ਕਰ ਲਈ ਉਹ ਸਮਝ ਲਵੇ ਮੈਂ ਸਾਰਿਆਂ ਦੁਸ਼ਮਣਾਂ ਨੂੰ ਜਿੱਤ ਲਿਆ ਹੈ ਸੋ ਭਗਤ ਧਰੂ ਵਰਗਿਆਂ ਨੇ ਹਾਰ ਚੱਲੇ ਗੁਰਮੁਖ ਜਗ ਜੀਤੈ ਦੂਸਰੇ ਮਹਾਂਪੁਰਖ ਦਾ ਨਾਮ ਸਤਿਗੁਰੂ ਗੁਰਬਾਣੀ 'ਚ ਖਿਆਲ ਦਿੰਦੇ ਨੇ ਸਤਿਗੁਰਾਂ ਨੇ ਆਪਣੀ ਕਲਮ ਨਾਲ ਜਨ ਸ਼ਬਦ ਨਾਲ ਸੰਬੋਧਨ ਕੀਤਾ ਸੰਤ ਸ਼ਬਦ ਨਾਲ ਸੰਬੋਧਨ ਕੀਤਾ ਅਤੇ ਉਹ ਹੈ ਧਰੂ ਵਾਹਿਗੁਰੂ ਪ੍ਰਹਿਲਾਦ ਜਿਸ ਬਾਰੇ ਭਗਤ ਜੀ ਦੇ ਬਚਨ ਨੇ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਨ ਸ਼ਬਦ ਅਤੇ ਸੰਤ ਸ਼ਬਦ ਦੋਵੇਂ ਸਤਿਕਾਰ ਯੋਗ ਨੇ ਮੇਰੇ ਸਤਿਗੁਰੂ ਦੇ ਘਰ ਵਿੱਚ ਇਹ ਸ਼ਬਦ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸੋਰਠ ਰਾਗ ਵਿੱਚ ਸ਼ਬਦ ਹੈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੋਹਰੇ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਧ ਰਾਖ ਲਏ ਹਰ ਜੀਓ ਹਰਨਾਖ ਸਮਾਰ ਪਚਾਇਆ ਧੰਨ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਸੰਤ ਸ਼ਬਦ ਨਾਲ ਵੀ ਸਤਿਕਾਰ ਉਸ ਮਹਾਂਪੁਰਖ ਨੂੰ ਦਿੱਤਾ ਹੈ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਕੇ ਉਹਨੂੰ ਸੰਤ ਆਖਿਆ ਮੇਰੇ ਸਤਿਗੁਰਾਂ ਨੇ ਪ੍ਰਹਿਲਾਦ ਨੂੰ ਉਸ ਮਹਾਂਪੁਰਖ ਦੀ ਜੀਵਨ ਦੀ ਹਿਸਟਰੀ ਭਰੀਏ ਤੇ ਹੈਰਾਨ ਹੋ ਜਾਈਦਾ ਕਮਾਲ ਦਾ ਇਤਿਹਾਸ ਹੈ ਐਵੇਂ ਨਹੀਂ ਆਖਿਆ ਕਿ ਧਰੂ ਤੋਂ ਜਾਂ ਪ੍ਰਹਿਲਾਦ ਤੋਂ ਸਿੱਖਿਆ ਲਓ ਬੜੀ ਘਾਲ ਕਮਾਈ ਵਾਲੇ ਪਵਿੱਤਰ ਜੀਵਨ ਵਾਲੀਆਂ ਇਹ ਮਹਾਨ ਪਵਿੱਤਰ ਆਤਮਾਵਾਂ ਜਿਨ੍ਹਾਂ ਨੇ ਬੰਦਗੀ ਕੀਤੀ ਪਿਤਾ ਰਾਜੇ ਨੇ 8 ਵਾਰ ਲਏ ਹੋਏ ਸੀ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਮੈਨੂੰ ਕੋਈ ਸ਼ਾਸਤਰ ਕੱਟ ਸਕੇ ਨਾ ਮੈਨੂੰ ਕੋਈ ਮਨੁੱਖ ਮਾਰ ਸਕੇ 8 ਵਾਰ ਲਏ ਹੋਏ ਜਦੋਂ ਉਹ 8 ਵਾਰੀ ਪਰਮੇਸ਼ਰ ਨੇ ਪੂਰੇ ਕੀਤੇ ਵੀ ਤਥਾਸਤੂ 3 ਵਾਰ ਪ੍ਰਾਪਤ ਹੋਏ ਚਾਟੀ ਮਾਨ ਹੰਕਾਰ ਆ ਗਿਆ ਕਹਿਣ ਲੱਗਾ ਰੱਬ ਦੀ ਖੂਬੀ ਇਹ ਹੈ ਵੀ ਰੱਬ ਨਹੀਂ ਮਰਦਾ ਅਤੇ ਮੇਰੇ ਵਿੱਚ ਵੀ ਇਹੀ ਖੂਬੀ ਹੈ ਵੀ ਮੈਂ ਵੀ ਹੁਣ ਮਰਨਾ ਨਹੀਂ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਪਰਮਾਤਮਾ ਦੀ ਸਿਫਤ ਹੈ ਵੀ ਰੱਬ ਜੰਮਣ ਮਰਨ ਤੋਂ ਬਾਹਰ ਹੈ ਅਤੇ ਜੇ ਰੱਬ ਜੰਮਣ ਮਰਨ ਵਿੱਚ ਨਹੀਂ ਆਉਂਦਾ ਤਾਂ ਹਰਨਾਕਸ਼ ਨੇ ਆਖਿਆ ਜੰਮਣ ਮਰਨ ਤੋਂ ਤਾਂ ਮੈਂ ਵੀ ਰਹਿਤ ਹੋ ਗਿਆ ਹੁਣ ਮੈਨੂੰ ਕੋਈ ਦੁਨੀਆਂ ਦੀ ਕੋਈ ਤਾਕਤ ਮਾਰ ਨਹੀਂ ਸਕਦੀ ਇਸ ਕਰਕੇ ਮੇਰਾ ਨਾਮ ਜਪਿਆ ਜਾਵੇ ਮੇਰਾ ਪਰਮਾਤਮਾ ਨਾਲੋਂ ਕੀ ਘੱਟ ਹੈ ਔਰ ਇਹ ਗੱਲ ਲੋਕਾਂ 'ਚ ਪ੍ਰਚਲਿਤ ਕੀਤੀ ਆਪਣੇ ਬੱਚੇ ਨੂੰ ਆਖਿਆ ਪੁਲਿਸ ਦੇ ਕਰਮਚਾਰੀ ਪ੍ਰਹਿਲਾਦ ਤੂੰ ਨਾਲ ਲੈ ਲੈ ਸਭ ਥਾਵਾਂ 'ਤੇ ਜਾ ਕੇ ਵੇਖ ਕੋਈ ਐਸਾ ਨਾ ਹੋਵੇ ਜਿਹੜਾ ਮੇਰੇ ਰਾਜ ਦੇ ਅੰਦਰ ਮੇਰੇ ਨਾਂ ਦੀ ਮਾਲਾ ਨਾ ਫੇਰਦਾ ਹੋਵੇ ਅਤੇ ਕਿਸੇ ਹੋਰ ਦੇਵੀ ਦੇਵਤੇ ਜਾਂ ਕਿਸੇ ਹੋਰ ਦੀ ਆਰਾਧਨਾ ਕਰਦਾ ਹੋਵੇ ਜੇ ਤਾਂ ਸਮਝ ਜਾਵੇ ਤਾਂ ਗੱਲ ਠੀਕ ਹੈ ਜੇ ਨਾ ਸਮਝੇ ਬਿਸ਼ਾ ਕਤਲ ਕਰ ਦੇਵੀਂ ਜੀਵਨ ਕੋਰੀ ਸਲੇਟ ਵਰਗਾ ਮੈਂ ਪਹਿਲੋਂ ਬੇਨਤੀ ਕੀਤੀ ਹੈ ਬੱਚੇ ਦਾ ਪੁਲਿਸ ਦੇ ਕਰਮਚਾਰੀ ਨਾਲ ਲੈ ਲਏ ਅਤੇ ਤੁਰ ਪਿਆ ਵੇਖਦਾ ਫਿਰਦਾ ਹੈ ਇੱਕ ਬਿਰਧ ਮਾਤਾ ਬੈਠੀ ਹੈ ਹੱਥ 'ਚ ਮਾਲਾ ਫੜੀ ਹੋਈ ਹੈ ਉਹਦੇ ਜਾ ਲਾ ਕੇ ਕੰਨ ਲਾਇਆ ਵੇਖਿਆ ਅਤੇ ਉਹ ਰਾਮ 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 ਕਰ ਰਹੀ ਹੈ ਆਖਿਆ ਭੋਲੀ ਮਾਂ ਤੈਨੂੰ ਇਹ ਨਹੀਂ ਪਤਾ ਮੇਰੇ ਪਿਤਾ ਜੀ ਨੇ ਹਦਾਇਤ ਕੀਤੀ ਹੋਈ ਹੈ ਕਿ ਉਹਦੇ ਨਾਮ ਤੋਂ ਬਗੈਰ ਕਿਸੇ ਦਾ ਨਾਮ ਨਹੀਂ ਜਪਿਆ ਜਾ ਸਕਦਾ ਤੂੰ ਮੇਰੇ ਪਿਤਾ ਦਾ ਨਾਮ ਲੈਣ ਦੀ ਬਜਾਏ ਜਲੇ ਹਰਨਾਗ ਥਲੇ ਹਰਨਾਗ 'ਚ ਕਹਿਣ ਦੀ ਬਜਾਏ ਤੂੰ ਰਾਮ ਰਾਮ ਦਾ ਕਿਉਂ ਜਾਪ ਕਰ ਰਹੀ ਹੈ ਮੇਰੇ ਪਿਤਾ ਜੀ ਦਾ ਨਾਮ ਕਿਉਂ ਨਹੀਂ ਲੈਂਦੀ ਕੀ ਤੂੰ ਸੁਣਿਆ ਨਹੀਂ ਮੇਰੇ ਪਿਤਾ ਜੀ ਦੀ ਹਦਾਇਤ ਹੈ ਆਖਿਆ ਪੁੱਤਰ ਜ਼ਰੂਰ ਸੁਣਿਆ ਪਤਾ ਮੈਂ ਸੁਣਿਆ ਹੈ ਪਰ ਜਿਸ ਕਾਰਜ ਦੀ ਪੂਰਤੀ ਵਾਸਤੇ ਮੈਂ ਰਾਮ ਰਾਮ ਕਹਿ ਰਹੀ ਹਾਂ ਉਹ ਕਾਰਜ ਰਾਮ ਦਾ ਨਾਮ ਹੀ ਕਰ ਸਕਦਾ ਤੇਰੇ ਪਿਤਾ ਜੀ ਦਾ ਉਹ ਕੰਮ ਨਾਮ ਲਿਆ ਉਹ ਕੰਮ ਸਿਰੇ ਨਹੀਂ ਚੜ੍ਹ ਸਕਦਾ ਮੈਨੂੰ ਵਿਸ਼ਵਾਸ ਹੈ ਕਿ ਰਮਿਆ ਹੋਇਆ ਨਿਰੰਕਾਰ ਹੀ ਉਹ ਕਾਰਜ ਕਰ ਸਕਦਾ ਹਰਨਾਕਸ਼ ਦੀ ਮਾਲਾ ਫੇਰੀਨ ਦਾ ਕੋਈ ਲਾਭ ਨਹੀਂ ਉਸ ਕਾਰਜ ਵਾਸਤੇ ਹੈਰਾਨ ਹੋ ਗਿਆ ਬੱਚਾ ਸੁਣ ਕੇ, ਮਾਂ ਮੇਰਾ ਪਿਤਾ ਮੌਕੇ ਦਾ ਰਾਜਾ ਹੈ ਔਰ ਦੇਵਤੇ ਵੀ ਉਹਦੇ ਧਰ ਧਰ ਕੰਬਦੇ ਨੇ, ਦੈਂਤ ਤਾਂ ਹੈ ਹੀ ਉਹਦੀ ਸੇਵਾ ਵਿੱਚ, ਫਿਰ ਉਹ ਕਿਹੜਾ ਕੰਮ ਹੈ ਮਾਂ ਜਿਹੜਾ ਮੇਰਾ ਪਿਤਾ ਰਾਜਾ ਹੁੰਦਾ ਹੋਇਆ ਵੀ ਨਹੀਂ ਕਰ ਸਕਦਾ ਤੇ ਤੂੰ ਕਹਿੰਦੀ ਹੈ? ਮੈਂ ਇਸ ਕਰਕੇ ਰਾਮ ਰਾਮ ਕਰਦੀ ਹਾਂ ਕਿ ਰਾਮ ਦਾ ਨਾਮ ਲਿਆ ਕੰਮ ਸਿਰੇ ਚੜ੍ਹ ਸਕਦਾ ਹੈ, ਉਹ ਕਿਹੜਾ ਕੰਮ ਮਾਂ ਮੈਨੂੰ ਵੀ ਦੱਸ। ਆਖਿਆ ਪੁੱਤਰ ਅਸੀਂ ਜਾਤੀ ਦੇ ਘੁਮਿਆਰ ਹਾਂ, ਅਸੀਂ ਮਿੱਟੀ ਦੇ ਭਾਂਡੇ ਤਿਆਰ ਕਰਦੇ ਹਾਂ, ਫਿਰ ਉਹਨਾਂ ਭਾਂਡਿਆਂ ਨੂੰ ਪੱਠੀ ਵਿੱਚ ਪਾ ਕੇ ਅੱਗ ਦੇ ਕੇ ਫਿਰ ਪਕਾਉਂਦੇ ਹਾਂ, ਜਦੋਂ ਉਹ ਪੱਕ ਜਾਂਦੇ ਨੇ ਤੇ ਫਿਰ ਅਸੀਂ ਵੇਚਦੇ ਹਾਂ, ਉਹਨਾਂ ਦੇ ਉੱਤੋਂ ਸਾਡੀ ਉਪਜੀਵਿਕਾ ਚੱਲਦੀ ਹੈ, ਰੋਟੀ ਦਾ ਸਿਲਸਿਲਾ ਸਾਡਾ ਚੱਲਦਾ। ਭਾਂਡੇ ਕੱਚੇ ਤਿਆਰ ਕੀਤੇ ਹੋਏ ਸਨ, ਪੱਠੀ ਵਿੱਚ ਆ ਵੀ ਵਿੱਚ ਰੱਖਣੇ ਸੀ, ਮੈਂ ਬਾਹਰ ਚਲੀ ਗਈ ਰਿਸ਼ਤੇਦਾਰੀ ਵਿੱਚ, ਮੇਰੇ ਘਰ ਵਾਲੇ ਨੂੰ ਪਰਿਵਾਰ ਨੂੰ ਪਤਾ ਨਹੀਂ ਸੀ, ਉਹਨਾਂ ਨੇ ਮੇਰੇ ਆਉਣ ਤੱਕ ਆ ਵੀ ਚੜ੍ਹਾ ਦਿੱਤੀ, ਅੱਗ ਦੇ ਦਿੱਤੀ, ਪਰ ਇੱਕ ਹਾਂਡੀ ਤੌੜੀ ਮਿੱਟੀ ਦਾ ਭਾਂਡਾ, ਉਹਦੇ 'ਚ ਬਿੱਲੀ ਨੇ ਦੋ ਬਲੂੰਗੇ ਦਿੱਤੇ ਹੋਏ ਸੀ, ਅਜੇ ਅੱਖਾਂ ਵੀ ਨਹੀਂ ਸੀ ਖੁੱਲੀਆਂ ਹੋਈਆਂ, ਉਹ ਸਾਰੇ ਭਾਂਡੇ ਜਿੱਥੇ ਚੁੱਕ ਚੁੱਕ ਵਿੱਚ ਰੱਖ ਦਿੱਤੇ ਉੱਥੇ ਉਹ ਵੀ ਭਾਂਡਾ ਵਿੱਚ ਰੱਖ ਦਿੱਤਾ। ਜਦੋਂ ਨੂੰ ਮੈਂ ਆਈ ਉਦੋਂ ਨੂੰ ਪੱਠੀ ਨੂੰ ਅੱਗ ਦਿੱਤੀ ਹੋਈ ਸੀ, ਮੇਰੇ ਕੋਈ ਚਾਰਾ ਨਹੀਂ ਰਹਿ ਗਿਆ ਪੁੱਤਰ, ਮੈਂ ਫਿਰ ਰਾਮ ਦੇ ਨਾਂ ਦੀ ਮਾਲਾ ਫੇਰਦੀ ਹਾਂ ਕਿ ਰਾਮ ਹੇ ਨਿਰੰਕਾਰ ਹੇ ਪਰਮਾਤਮਾ ਤੂੰ ਬੱਚਿਆਂ ਦੀ ਸਹਾਇਤਾ ਕਰੇ ਤੇ ਕਰੇ, ਤੇਰੇ ਬਗੈਰ ਹੋਰ ਕੋਈ ਰੱਖਿਆ ਸਹਾਇਤਾ ਨਹੀਂ ਕਰ ਸਕਦਾ। ਹੈਰਾਨ ਹੋ ਗਿਆ ਪੁੱਤਰ, ਮਾਂ ਸੱਚ ਬੋਲਦੀ ਹੈ? ਕਹਿਣ ਲੱਗੇ ਹਾਂ। ਕਦੋਂ ਆ ਵੀ ਖੋਲੋਗੇ? ਕਹਿਣ ਲੱਗੇ ਇੱਕ ਹਫ਼ਤੇ ਨੂੰ। ਠੀਕ ਹੈ ਮਾਂ, ਮੈਂ ਵੇਖਣ ਵਾਸਤੇ ਆਵਾਂਗਾ, ਮੇਰੇ ਆਇਆ ਆ ਵੀ ਖੋਲਿਓ। ਕਹਿਣ ਲੱਗੇ ਠੀਕ ਹੈ। ਭਗਤ ਜੀ ਵੇਖਣ ਵਾਸਤੇ ਆਏ, ਜਦੋਂ ਉਹਦੇ ਆ ਵੀ ਖੋਲੀ ਵੇਖੀ ਆ, ਇੱਕ ਤੌੜੀ ਬਾਹਰ ਕੱਢੀ ਉਹ ਵੀ ਖਾਲੀ ਹੈ, ਦੂਸਰੀ ਕੱਢੀ ਖਾਲੀ, ਤੀਸਰੀ ਕੱਢੀ ਖਾਲੀ, ਜਦੋਂ ਚੌਥਾ ਮਿੱਟੀ ਦਾ ਬਰਤਨ ਬਾਹਰ ਕੱਢ ਕੇ ਵੇਖਿਆ, ਭਾਂਡਾ ਸਾਰਾ ਲਾਲ ਸੁਰਖ ਹੈ ਪਰ ਬਿੱਲੀ ਦੇ ਬਲੂੰਗਿਆਂ ਨੂੰ ਸੇਕ ਤੱਕ ਨਹੀਂ ਲੱਗਾ ਹੋਇਆ, ਜਿਉਂ ਦੇ ਤਿਉਂ ਹੀ ਉਹ ਬਿੱਲੀ ਦੇ ਬਲੂੰਗੇ ਜਿਉਂਦੇ ਨੇ। ਹੈਰਾਨ ਹੋ ਗਿਆ, ਕਹਿਣ ਲੱਗਾ ਮਾਂ ਜਿਹੜੀ ਮਾਲਾ ਹੁਣ ਤੂੰ ਫੇਰਦੀ ਹੈ ਨਾ, ਇਹ ਮਾਲਾ ਮੇਰੇ ਹਵਾਲੇ ਕਰ, ਇਹ ਹੁਣ ਰਾਮ ਰਾਮ ਦਾ ਮੈਂ ਜਾਪ ਕਰਿਆ ਕਰਾਂਗਾ। ਮਾਲਾ ਲੈ ਲਈ, ਜਿਸ ਭਗਤ ਨੇ ਆਖਿਆ ਨਹੀਂ ਛੋਡਾਂ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸਿਉ ਨਹੀਂ ਕਾਮ, ਇੱਥੋਂ ਤੱਕ ਵੀ ਆਖਿਆ। ਸੰਡਾ ਮਰਕਾ ਬ੍ਰਹਮਾ ਦੇ ਪੋਤਰੇ ਮਾਸਟਰ ਪੜ੍ਹਾਉਂਦੇ ਸੀ, ਆਖਿਆ ਮੇਰੀ ਪਟੀਆ ਲਿਖਦੇ ਹੋ ਸ੍ਰੀ ਗੋਪਾਲ, ਬੜਾ ਯਤਨ ਕੀਤਾ ਡਲਾਉਣ ਦਾ, ਸੰਡੇ ਮਰਕੇ ਕੋਲ ਪੜ੍ਹਨ ਪਾਇਆ, ਆਪ ਤਾਂ ਰਾਮ ਰਾਮ ਕਰਦਾ ਲੇਕਿਨ ਪ੍ਰਾਰਥਨਾ ਦੇ ਰੂਪ ਵਿੱਚ ਬੱਚੇ ਜਿੱਥੇ ਜਲੇ ਹਰਨਾਗ ਥਲੇ ਹਰਨਾਗ ਜੀ ਦਾ ਸਿਮਰਨ ਕਰਕੇ ਪ੍ਰਾਰਥਨਾ ਕਰਦੇ ਨੇ, ਆਖਿਆ ਨਹੀਂ ਰਾਮ ਦਾ ਨਾਮ ਲੈਣਾ ਚਾਹੀਦਾ, ਰਾਮ ਦਾ ਨਾਮ ਹੀ ਸਾਰਿਆਂ ਤੋਂ ਸਰਵੋਤਮ ਹੈ। ਬੜਾ ਯਤਨ ਕਰਨ ਦੇ ਬਾਵਜੂਦ ਵੀ ਜਦੋਂ ਨਾਮ ਮੰਨਿਆ, ਉਹਨਾਂ ਨੇ ਸੰਡੇ ਮਰਕੇ ਨੇ ਜਾ ਕੇ ਬੇਨਤੀ ਕੀਤੀ ਰਾਜੇ ਨੂੰ, ਰਾਜਨ ਕਾਲ ਨੂੰ ਸਾਡੇ 'ਤੇ ਅਫਸੋਸ ਨਾ ਕਰਨਾ, ਗੁੱਸੇ ਨਾ ਹੋਣਾ, ਤੁਹਾਡਾ ਜਾਇਆ ਹੋਇਆ ਪੁੱਤਰ ਹੀ ਤੁਹਾਡਾ ਨਾਮ ਨਹੀਂ ਲੈਣਾ ਚਾਹੁੰਦਾ। ਰਾਜੇ ਨੇ ਸੁਣਿਆ ਬੜਾ ਮਨ ਦੁਖੀ ਹੋਇਆ, ਸੱਦ ਕੇ ਸਮਝਾਇਆ, ਆਖਿਆ ਨਹੀਂ ਪਿਤਾ ਜੀ, ਉਹ ਰਮਿਆ ਹੋਇਆ ਨਿਰੰਕਾਰ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਹੈ, ਵਿਸ਼ਵਾਸ ਆ ਗਿਆ ਜਿਹੜਾ ਰਾਮ ਭੱਠੀ ਵਿੱਚ ਪਿਆ ਅੱਗ ਵਿੱਚ ਬਿੱਲੀ ਦੇ ਬਲੂੰਗਿਆਂ ਨੂੰ ਸੜਨ ਤੋਂ ਬਚਾ ਸਕਦਾ, ਮੇਰੀ ਸਹਾਇਤਾ ਕਿਵੇਂ ਨਾ ਕਰੇਗਾ। ਇਸ ਕਰਕੇ ਉਸ ਰਾਮ ਦਾ ਨਾਮ ਨਹੀਂ ਛੱਡਿਆ ਜਾ ਸਕਦਾ। ਉਹਦੀ ਘਰਵਾਲੀ ਇਸਦੀ ਪ੍ਰਹਿਲਾਦ ਦੀ ਮਾਂ ਨੂੰ ਸੱਦ ਲਿਆ ਰਾਜੇ ਨੇ, ਆਪਣੀ ਘਰਵਾਲੀ ਨੂੰ ਸੱਦ ਕੇ ਆਖਿਆ ਜੇ ਇਹਨੂੰ ਸੁਖਾਂ ਲੱਦੇ ਨੂੰ ਸਮਝਾ ਲਵੇ ਤੇ ਗੱਲ ਠੀਕ ਹੈ, ਨਹੀਂ ਤਾਂ ਮੇਰਾ ਗੁੱਸਾ ਬੜਾ ਚੰਡਾਲ ਹੈ, ਮੌਤ ਦੇ ਘਾਟ ਉਤਾਰ ਦੇਵਾਂਗਾ, ਇਹਦੀ ਲੋੜ ਹੀ ਕੋਈ ਨਹੀਂ ਮੈਨੂੰ। ਪ੍ਰਹਿਲਾਦ ਦੀ ਮਾਂ ਨੇ ਸਮਝਾਉਣ ਦਾ ਯਤਨ ਕੀਤਾ, ਆਖਿਆ ਪੁੱਤਰ ਤੇਰੇ ਪਿਤਾ ਜੀ ਨੇ ਸਭ ਲੋਕਾਂ ਨੂੰ ਜਿੱਤ ਕੇ ਅਧੀਨ ਕੀਤਾ ਹੋਇਆ, ਦੇਵਤੇ ਵੀ ਤੇਰੇ ਪਿਤਾ ਜੀ ਦੀ ਸੇਵਾ ਵਿੱਚ ਲੱਗੇ ਹੋਏ ਨੇ, ਦੈਂਤ ਅੱਗੇ ਇੱਕ ਆਗਿਆ ਵਿੱਚ ਹਨ, ਤੈਨੂੰ ਕੀ ਇਤਰਾਜ ਹਰਜ ਹੈ ਕਿ ਆਪਣੇ ਪਿਤਾ ਦਾ ਨਾਮ ਲੈਣ ਤੋਂ ਜਦੋਂ ਸਾਰੀ ਪਰਜਾ ਨਾਮ ਲੈਂਦੀ ਹੈ? ਆਖਿਆ ਨਹੀਂ ਮਾਂ, ਮੈਂ ਆਪਣੇ ਪਿਤਾ ਦਾ ਨਾਮ ਨਹੀਂ ਲਵਾਂਗਾ, ਮੈਂ ਉਸ ਨਿਰੰਕਾਰ ਦਾ ਜਾਪ ਜਪਾਂਗਾ ਜਿਹੜਾ ਭੱਠੀ ਵਿੱਚ ਪਿਆ ਹੋਇਆ ਨੂੰ ਸੇਕ ਤੱਕ ਨਹੀਂ ਲੱਗਣ ਦਿੰਦਾ। ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਵੀਰਾਂ ਨੇ ਪੜ੍ਹਿਆ ਹੋਵੇਗਾ, ਬਸ ਦਾ ਬਸ ਕੀਨੀ ਸਭ ਰਾਜੇ, ਬੇਨਤੀ ਕਰੈ ਪਟਰਾਣੀ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤੋਂ ਔਰੈ ਠਾਣੀ। ਮਾਂ ਸਮਝਾਉਂਦੀ ਹੈ, ਪੁੱਤਰ ਨਹੀਂ ਮੰਨਦਾ, ਕਮਰੇ ਵਿੱਚ ਕੋਠੇ 'ਚ ਬੰਦ ਕਰਕੇ, ਹਨੇਰ ਕੋਠੜੀ ਵਿੱਚ ਬੰਦ ਕਰਕੇ ਬਾਹਰ ਜਿੰਦਰਾ ਮਾਰ ਦਿੱਤਾ। ਸਤਿਗੁਰੂ ਗ੍ਰੰਥ ਸਾਹਿਬ ਫਰਮਾਉਂਦੇ ਨੇ ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀ ਆ ਤਾਲਾ, ऐसा डराउण वास्ते यतन कीते, जहरीली पोशाक पवाउण दे यतन कीते, पानी च डोबण दा यतन कीता, अग विच साड़न दे यतन कीते, पर जिहनूं रखण वाला वाहिगुरू निरंकार होवे, रमिया होया परमेशर, उहदा वाल तक नहीं विंगा हो सकदा। और उस दे प्रसंग नूं भी भाई गुरदास साहब जी ने वर्णन किया, कहिंदे ने कर हर नाक्ष दैंत ते कलर कवल भगत प्रहलाद, पढ़न पठाया चाट साल पांदे चित होआ अहलाद, सिमरै मन विच राम नाम गावै शब्द अनाहद नाद, भगत करन सब चाटड़े पांदे होए रहे विस्माद, राजे पास रू आया दोखी दैंत वधाया वाद, जल अग्नि विच कत्या जलै न डूबै गुर प्रसाद, कड खड़ग सद पुछया कौन सो तेरा है उस्ताद, थम पाड़ प्रगटिया नरसिंह रूपिया नूपिया नाद, बेमुख पकड़ पछाड़िया न संत सहाई आद जुगाद, जय जयकार करन ब्रह्माद। थम विचो प्रगट हो करके प्रहलाद नूं गल दे नाल लाया, हरनाक्ष दे अठ वार पूरे करके पंजा मार के आंदरा बाहर कढ़िया और उस नूं कीती हुई गलती का मजा चखाया। सतगुरु रामदास के पवित्र बचन असी पढ़ते हैं, हर युग युग भगत उपाया पैज रखदा आया राम राजे, हरनाखस दुष्ट हर मारिया प्रहलाद तराया। इह अपने प्यारियां दी परमेश्वर सहायता करदा है, किड्डी काल कमाई है जिहदा प्यो राजा सिर ते तलवार लेके खलो गया, काड़ खड़क को प्यो रसाए तुझ राखण हारो मोहे बताए, दस रब नेड़े कि सुन नेड़े, पर धन गुरु का प्यारा आख्या नहीं पिता जी तेरी तलवार तो बहुत दूर है, मेरा राम परमेश्वर सदा सहायता करने योग है ते नेड़े तो नेड़े है, जिन्होंने जान लिया उन्होंने बचन किया। विगड़े हुए जीवन वाला मनुख कहिंदा है रब है नहीं परमात्मा है नहीं, पर जिन्होंने हाथ से सरों जमा के वेखी उन्होंने अटल बचन गुरु ग्रंथ साहब के अंदर लिख दिते भी मेरे हाथ दूर ने मेरे पैर दूर ने लेकिन परमेश्वर मैथों दूर नहीं, सर्वे एक अनेक है स्वामी सब कट भुगवै सोई, कहे रविदास हाथ पै नेरै सहजे होए सोहोई, हथों पैरों नाल भी नेड़े है सद सुणदा सद वेखदा क्यों मुकर पाया जाए। ऐसा वाहिगुरु परमेश्वर है, उस निरंकार की याद विच भगत जन जुड़े ते उन्होंने वडियाई सत्कार माण दुनिया ने दिता। ते मेरे सतगुरां ने आख्या जे बंदगी करना चाहुंदे हो तो फिर ध्रुव नूं पुछो, प्रहलाद नूं पुछो भी वाहिगुरु निरंकार की याद विच किवें जुड़िया जा सकता है। जिन्हां ने बचपन ही लेखे लाता तुसीं किसी नूं आखो अमृत छको जी, जिहड़े जवान ने कहिंदे जी बुढ़े होके छक लांगे, जिहड़े बुढ़े कहिंदे गांह छक लांगे जी, असीं किसी दी गल सुणन नूं भी तैयार नहीं। पर दुनिया च विद्वाना ने आखिया, शेख शादी जी का एक बचन आउंदा है, वह कहिंदे ने दर जवानी तौबा कर दंग शावा ए पैगंबरी, वक्त पीरी गुरब जालंग नेश्वरी परहेजदा। असल विच वह मनुख महापुरख है जिहड़ा बचपन तो ही गुरु ते जिंदगी लेखे ला लैंदा, बचपन तो ही। कई बजुर्ग जी असीं हुण सारे गुनाह छड़ दिते ने, असीं हुण गुरु घर ही रहिंदे आ, का सारे औगण छड़ दिते ने, बेनती करी दी है भी नहीं तू औगण नहीं छड़े। मनुख जिंदगी झूठ बोलन दा आदी हो जांदा है, दर हकीकत गुनाह ही मनुख नूं छड़ जांदे ने। हुण अखां नाल वेख्या नहीं जांदा की करेगा, जवान तो बोलिया नहीं जांदा की कर सकदा है, जिन्हां बाहवां दा जवानी विच बल विखाउंदा सी ओह मूंह च बुरकी पाउण तो भी हथ आतर हो गए, कहिंदा सी मैं किसी बाह फड़ना करे छड़ी नहीं एडा बली हां, चार चार मन की पंड सिर ते रख के कई मील पैंडा तय करन वाला लत्तां तो लड़ खड़ाउंदा है अपना शरीर का भार नहीं चुके जांदा की करेगा दसो। ते मनुख कहिंदा मैं औगण छड़ दित्ते नहीं नहीं, जे दोबारा उही बल तेरे विच आ जावे ते फिर औगण भी तेरे विच अंदर आ जाणगे, औगण ही तेनू छड़ गए ने तू औगणा नूं नहीं छड़िया। असल विच महापुरख वा जिन्हें बचपन तो ही जिंदगी गुरु दे लेके ला दित्ती, औगणा तो तौबा करके निरंकार की याद विच जुड़ गया। शेख शादी कहिंदा वह महापुरख है, वह संत है, वह परमेश्वर का प्यारा है जिहड़ा निरंकार की बंदगी करता है। सो गुरु करे ऐसे महापुरख परमेश्वर के प्यारे जिन्हां बारे शब्द कीर्तन गुरमुख प्यारियां दे रचना द्वारा सरवण कीता है, सतगुरु दे पाए हुए पूरने गुरु दा बख्शिया होया अमृतमई उपदेश साडे हिरदे च वस जावे, साडी जिंदगी गुरु दे लेखे लग जावे, असी गुरु के नाम नाल जुड़ जाइए, ਗੁਰੂ ਕੀ ਬਾਣੀ ਗੁਰੂ ਕਾ ਪਵਿੱਤਰ ਅੰਮ੍ਰਿਤ ਸਤਿਗੁਰੂ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰ ਦੇਣ, ਸਤਿਗੁਰੂ ਦੀ ਰਹਿਮਤ ਹੋਵੇ, ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ੋਗੇ। ਦਮਦਮੀ ਟਕਸਾਲ ਦੇ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਰੋਜ਼ ਤੁਹਾਡੇ ਕੋਲ ਇੱਥੇ ਹਾਜ਼ਰੀ ਭਰਦੇ ਰਹੇ ਨੇ, ਸੋ ਅੱਜ ਮਹਾਂਪੁਰਖਾਂ ਵੱਲੋਂ ਹੁਕਮ ਦੇ ਮੁਤਾਬਕ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹੈ। ਸੋ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਪਿਛਲੇ ਸਾਲ ਵੀ ਇਹਨਾਂ ਦਿਨਾਂ 'ਚ ਗੁਰੂ ਕੀ ਸੰਗਤ ਗੁਰੂ ਕੇ ਦਰਸ਼ਨ ਦੀਦਾਰੇ ਹੋਏ। ਸੋ ਭਾਈ ਹਰਪਾਲ ਸਿੰਘ ਜੀ ਉਸ ਸਮੇਂ ਵੀ ਇੱਥੇ ਕੀਰਤਨ ਦੀ ਸੇਵਾ ਨਿਭਾ ਰਹੇ ਸਨ, ਅੱਜ ਵੀ ਟਕਸਾਲ ਵੱਲੋਂ ਮਹਾਂਪੁਰਖਾਂ ਨੂੰ ਲੱਗੀ ਹੋਈ ਡਿਊਟੀ ਦੇ ਮੁਤਾਬਕ ਦਮਦਮੀ ਟਕਸਾਲ ਦੇ ਵਿਦਿਆਰਥੀ ਗੁਰਮੁਖ ਪਿਆਰੇ ਕੀਰਤਨ ਦੁਆਰਾ ਕਥਾ ਦੁਆਰਾ ਤੁਹਾਡੀ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਔਰ ਤੁਹਾਡੀਆਂ ਆਸੀਸਾਂ ਲੈ ਰਹੇ ਨੇ। ਗੁਰੂ ਰਹਿਮਤ ਕਰੇ, ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੋ ਸਕੇ।